ज्ञानेंजन गुर दिया ज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए तां श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी गुरबिलास छेवें पातशाही ग्रंथ दी कथा नू आप जी लड़ीबद्ध श्रवण कर रहे सी इतिहास इथों तक पहुंचा है ग्रंथाकार जी बयान कर रहे सन कि माता गंगा जी ने सतगुरु अर्जन देव सच्चे पातशाह जी दे चरणा दे विच बेनती कीती है कि सच्चे पातशाह जी इस वडाली नगर नूं छड के आपां हुण अमृतसर चले जाइए। माता जी सप दे उस कौतक दे नाल जिहड़ा सप वाला बिरतांत वापरिया है माता जी उस नूं लै के बहुत ज्यादा चिंतित सन। इस करके हुण माता गंगा जी वडाली नगर दे विच रहना नहीं चाहुंदे। सतगुरु अर्जन देव सच्चे पातशाह जी ने वचन कीता कि किते भी मनुख चले जावे गंगा भावी ते नाल ही रहिंदी है। तूं समझदी है अमृतसर दे विच कोई खतरा नहीं है पर हो सकदा है कि अमृतसर दे विच एदे नालों में ज्यादा वड्डा खतरा होवे। पर ग्रंथाकार जी ने बयान कीता है माता जी ने जिद नूं धारण करी रखिया ना मन्ने वडाली नगर दे विच रहण दे वास्ते करीब इथों तक कथा पहुंच चुकी सी। अज इथों अगे मैं प्रारंभ करदा गंग मात अर्जन गुरु अंत यह ठहराए होत प्रात ठाम तज सुदा सरोवर जाए। ग्रंथाकार जी बयान करदे ने कि गंगा माता दे बहुता ज्यादा जोर देण दे उते सतगुरु अर्जन देव सच्चे पातशाह जी ने ए मता पक्का कीता कि सवेर होण दे सार ही इस वडाली नगर नूं छड्या जावेगा ते उथों सुधा सरोवर दे वास्ते पाव के अमृतसर दे वास्ते चलिया जावेगा। बात करत निस जाम गे पुन पुन गुर गए विराज तब एक कौतक और किया हर गोबिंद सिर ताज। माता जी दे नाल ਬਚਨ ਬਿਲਾਸ ਕਰਦਿਆਂ ਹੋਇਆਂ ਕਰੀਬ ਇੱਕ ਪਹਿਰ ਰਾਤ ਲੰਘ ਗਈ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੇਰਾਜਨ ਦੇ ਵਾਸਤੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰੋਜ਼ ਹੀ ਨਵੇਂ ਤੋਂ ਨਵੇਂ ਕੌਤਕ ਕਰਦੇ ਨੇ, ਉਸ ਰਾਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਵੀ ਬਹੁਤ ਵੱਡਾ ਕੌਤਕ ਕਰਕੇ ਵਿਖਾਇਆ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਿਰ ਤਾਜ ਨੇ, ਸਿਰਾਂ ਦੇ ਸਿਰ ਦੇ ਮੁਕਟ ਨੇ। ਮਾਤ ਬਿਰਾਜ ਗਈ ਜਬ ਹੀ ਦੇਖਿਆ ਵੀ ਉੱਠੇ ਗੁਰ ਬਾਲ ਮੁਰਾਰੀ। ਮਾਤਾ ਗੰਗਾ ਜੀ ਆਪਣੇ ਬਾਲਕ ਨੂੰ ਆਪਣੇ ਨਾਲ ਲੈ ਕੇ ਪਲੰਗ ਦੇ ਉੱਤੇ ਬਿਰਾਜ ਗਏ। ਕਵੀ ਜੀ ਲਿਖਦੇ ਨੇ ਕਿ ਜਦੋਂ ਦੇਖਿਆ ਬਾਲਕ ਹਰਗੋਬਿੰਦ ਜੀ ਨੇ ਕਿ ਮੇਰੀ ਮਾਤਾ ਸੌ ਗਈ, ਉਸ ਵੇਲੇ ਆਪ ਉੱਠ ਪਏ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਮੁਰਾਰੀ ਦਾ ਭਾਵ ਕੇ ਭਗਵਾਨ ਦਾ ਸਰੂਪ ਨੇ। ਸੇਜ ਤੇ ਨਿਮਰ ਹੋਇ ਬੈਠ ਤੇ ਪੇ ਤਵ ਆਵਤ ਪੇ ਸਭ ਦੇਵ ਆਪਾਰੀ। ਸੇਜਾ ਤੋਂ ਪਲੰਗ ਤੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਥੱਲੇ ਉਤਰ ਕੇ ਪੁੰਜੇ ਬਹਿ ਗਏ ਨੇ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਦੇਵੀ ਦੇਵਤੇ ਸਨ ਜਿਹੜੇ ਬਹੁਤ ਅਪਾਰ ਸਨ, ਜਿਨ੍ਹਾਂ ਦਾ ਕੋਈ ਪਾਰਾ ਵਾਰ ਨਹੀਂ ਸੀ, ਉਹ ਉੱਥੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਗਏ। ਜਾਣ ਇਕਾਂਤ ਬਿਨੈ ਕਰੀ ਦੇਵ ਸਦਾ ਸ਼ਿਵ ਨਾਰਦ ਆਉ ਕਲ ਨਾਰੀ। ਜਦੋਂ ਸਾਰਿਆਂ ਨੇ ਜਾਣਿਆ ਕਿ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਕੱਲੇ ਨੇ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸ਼ਿਵ ਜੀ ਨਾਰਦ ਇਸ ਤੋਂ ਇਲਾਵਾ ਜਿੰਨੇ ਦੇਵਤੇ ਸਨ, ਇਸ ਤੋਂ ਇਲਾਵਾ ਨਾਰਦ ਤੇ ਨਾਰਦ ਦੀ ਜਿਹੜੀ ਘਰ ਵਾਲੀ ਹੈ ਜਿਹਨੂੰ ਕਿ ਕਲ ਨਾਰੀ ਆਖਿਆ ਗਿਆ ਹੈ, ਕਿਉਂਕਿ ਐਸੀ ਵਿਦਵਾਨਾਂ ਦੇ ਵੱਲੋਂ ਮਾਨਤਾ ਹੈ ਕਿ ਜਿਹੜੀ ਨਾਰਦ ਦੀ ਘਰ ਵਾਲੀ ਹੈ ਉਹ ਹੈ ਕਲਾ, ਜਿਹਨੂੰ ਕਲੇਸ਼ ਵੀ ਆਖਿਆ ਜਾਂਦਾ ਹੈ। ਭਾਵ ਕੇ ਸਾਰੇ ਉਸ ਵੇਲੇ ਉੱਥੇ ਪਹੁੰਚ ਗਏ। ਜੋਗ ਨੀ 64 ਵੀਰ 52 ਆਏ ਸਭੈ ਗੁਰ ਅਗਰ ਪੁਕਾਰੀ। ਜੋਗਨੀਆਂ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੀਆਂ ਕਿ ਮਨੁੱਖਾਂ ਦੇ ਲਹੂ ਨੂੰ ਪੀਂਦੀਆਂ ਨੇ। ਉਹ ਉਹਨਾਂ ਜੋਗਨੀਆਂ ਦੀ ਜਿਹੜੀ ਗਿਣਤੀ ਹੈ ਉਹ ਗ੍ਰੰਥਾਂ ਦੇ ਵਿੱਚ 64 ਲਿਖੀ ਹੋਈ ਹੈ। ਉਹ 64 ਜੋਗਨੀਆਂ ਵੀ ਪਹੁੰਚੀਆਂ ਨੇ। ਇਸ ਤੋਂ ਇਲਾਵਾ ਜਿਹੜੇ ਵੀਰ ਨੇ ਉਹ 52 ਜਿਨ੍ਹਾਂ ਦੀ ਗਿਣਤੀ ਹੈ ਉਹ ਵੀ ਉਸ ਜਗ੍ਹਾ ਦੇ ਉੱਤੇ ਆਏ ਨੇ। ਜਿਸ ਤਰ੍ਹਾਂ ਕਿ ਜੋਗਨੀਆਂ ਲਹੂ ਪੀਂਦੀਆਂ ਨੇ ਮਨੁੱਖਾਂ ਦਾ, ਇਸੇ ਪ੍ਰਕਾਰ ਦੇ ਨਾਲ ਜਿਹੜੇ ਵੀਰ ਨੇ ਉਹ ਉਹਨਾਂ ਮਨੁੱਖਾਂ ਦੇ ਮਾਸ ਨੂੰ ਖਾਂਦੇ ਨੇ ਜਿਹੜੇ ਰਣ ਭੂਮੀ ਦੇ ਵਿੱਚ ਮਰ ਜਾਂਦੇ ਨੇ। ਇਹ 52 ਵੀਰ ਤੇ 64 ਜੋਗਨੀਆਂ ਇਹ ਵੀ ਕਵੀ ਜੀ ਲਿਖਦੇ ਨੇ ਉੱਥੇ ਪਹੁੰਚੀਆਂ ਨੇ, ਜਿਨ੍ਹਾਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੁਕਾਰ ਕੀਤੀ, ਬੇਨਤੀ ਕੀਤੀ।
ਸਭ ਮੇਲੇ ਉਸਤਤ ਕਰੀ ਅਪਾਰਾ ਹੇ ਪ੍ਰਭ ਹਰੋ ਪਾਰ ਮਹੀ ਸਾਰਾ।
ਗ੍ਰੰਥਾਕਾਰ ਜੀ ਲਿਖਦੇ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਪਹਿਲਾਂ ਤੇ ਸਤਿਗੁਰਾਂ ਦੀ ਬਹੁਤ ਜ਼ਿਆਦਾ ਉਸਤਤੀ ਦਾ ਬਿਆਨ ਕੀਤਾ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਹੇ ਭਗਵਾਨ ਜੀ, ਧਰਤੀ ਦੇ ਉੱਤੇ ਪਾਪਾਂ ਦਾ ਭਾਰ ਬਹੁਤ ਜ਼ਿਆਦਾ ਵੱਧ ਗਿਆ ਹੈ, ਇਸ ਕਰਕੇ ਕਿਰਪਾ ਕਰਕੇ ਧਰਤੀ ਦੇ ਪਾਪਾਂ ਦੇ ਭਾਰ ਨੂੰ ਤੁਸੀਂ ਉਤਾਰ ਦੇ।
ਬਾਲ ਰੂਪ ਜਾਹਿਤ ਤੁਮ ਤਾਰੇ ਕਰੋ ਦੂਰ ਦੁਖ ਦੇਵ ਪੁਕਾਰੇ।
ਹੱਥ ਜੋੜ ਕੇ ਸਾਰਿਆਂ ਦੇਵਤਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਇਸ ਵੇਲੇ ਭਗਵਾਨ ਜੀ ਤੁਸੀਂ ਇੱਕ ਛੋਟੇ ਬੱਚੇ ਦੇ ਸਰੂਪ ਨੂੰ ਧਾਰਨ ਕੀਤਾ ਹੋਇਆ, ਪਰ ਜਿਹੜਾ ਕੰਮ ਕਰਨ ਦੇ ਵਾਸਤੇ ਤੁਸੀਂ ਅਵਤਾਰ ਨੂੰ ਧਾਰਨ ਕੀਤਾ, ਹੁਣ ਉਸ ਕੰਮ ਦੇ ਵੱਲ ਆਪਣੇ ਧਿਆਨ ਨੂੰ ਕਰੋ।
ਨੇਤ ਨੇਤ ਤੋਹੇ ਬੇਦ ਬਖਾਨੇ मर्म तुम्हारा को ना जाने।
सारे मिलके कहंदे ने कि हे भगवान दे स्वरूप सतगुरु जी, जिन्ने भी वेद शास्त्र ने ओ भी तुहानू नेत नेत ही बयान करदे ने। सच्चे पातशाह जी, तुहाडा जिहड़ा मर्म है, तुहाडा जिहड़ा गूढ़ा भेद है, उस नू अज तक ना ही कोई जान सकिया ते ना ही अगले आउण वाले समय दे विच कोई जान सकेगा।
कर जोगन कहा जोद प्रभ जीता, पर उदर हम आनंद से तो।
उन्हां 64 ही जोगनियां ने हाथ जोड़ के सतगुरु हरगोबिंद सच्चे पातशाह जी दे अगे बेनती कीती है, हे भगवान जी कृपा करके तुसी युद्ध लड़ो, उन्हां युद्धां दे विच जित दी प्राप्ति करो, क्योंकि जेकर तुसी युद्ध लड़ोगे फिर वैरियां दे जेड़े शरीर ने ओ मौत दे तक पहुंचनगे। युद्ध दे विच रणभूमि दे विच बहुता ज्यादा खून डुलेगा, ओ जड़ा खून है जदों असीं मनुखां दीआं खोपड़ियां दे बने हुए खपरां दे विच भर भर के पीवांगियां, तां फिर असीं तृप्त हो जावांगियां, तां असीं रज जावांगे। इस करके साडे पेट दी पूर्ति दे वास्ते, सानू रजाउण दे वास्ते सच्चे पातशाह जी युद्ध लड़ो, जंग करो।
बहु चिर पायो युद्ध नहीं होयो, मरे भूख हम सब सुख खोयो।
जिस तरह जोगनियां ने बेनती कीती है, इसे तरह ओ जड़े 52 वीर ने ओ भी हाथ जोड़ के अर्ज करदे ने कि बड़ा चिर लंघ गया है, कदे कोई जंग नहीं होया, कदे कोई युद्ध लड़िया नहीं गया, इस करके जंग लड़ो। उन उस जंग दे विच जेड़े मारे जानगे उन्ना दे मास नू खा के असीं भी सारे रज जावांगे, इस प्रकार दे नाल सानू सुख हो जाएगा।
बाल रूप प्रभ तब मुस्काने, श्री मुख सो यस बचन बखाने।
ग्रंथाकार जी बयान करदे ने कि जदों सारियां ने आपो अपनी बेनती सतगुरां दे चरणां दे विच कीती है, ते बालक स्वरूप सतगुरु हरगोबिंद सच्चे पातशाह जी थोड़ा जिहा मुस्कराए, ते फिर सतगुरां ने अपने श्री मुख तों इस प्रकार दे नाल वचन कीता।
तारो तीर तुम चिंत न तारो, सने सने तुम भूख निवारो।
सतगुरु जी कहंदे ने कि तुसी जरा धीरज नू धारण करके रखो, तुहानू किसे चिंता दी लोड़ नहीं है। सतगुरु जी कहंदे ने कि सने सने, कहण दा भाव है कि हौली हौली। सतगुरु जी कहंदे ने कि तुहाडी भुख दी निवृत्ति दा इलाज हो जावेगा।
हे नारद तुम युद्ध यो पावो, शिवगर रोंड माल पहरावो।
उस वेले सतगुरु हरगोबिंद सच्चे पातशाह जी ने मुनि नारद नू आख्या कि हे नारद, तू युद्ध दी पैदावार करनी है, पाव के युद्ध नू शुरू करना, क्योंकि तेरी घर वाली है कला, तू कला नू हुक्म कर। इस तो इलावा सतगुरु जी कहंदे ने कि जेड़ियां मनुखां दियां खोपड़ियां ने उन्हां दी जेड़ी माला है ओह शिव जी दे गल दे विच पहराई जाएगी, क्योंकि ऐसी मानता है कि शिव जी दे गल दे विच मनुखां मरियां होयां दियां खोपड़ियां दा हार पैंदा है। इस करके सतगुरु हरगोबिंद सच्चे पातशाह जी ऐसा वचन कह रहे हैं।
कल को अस आज्ञा करी, तारो जन्म तुम नार, दिल्ली बीच चंदू ग्रह ले हो जाए अवतार।
जदों सतगुरां ने आख्या नारद नू के कला नू हुक्म कर, कलेश नू हुक्म कर के ए इस तरह दे युद्ध दा माहौल बना देवे, ਹੱਥ ਜੋੜ ਕੇ ਨਾਰਦ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਜੇਕਰ ਸਵੈਮ ਤੁਸੀਂ ਕਹਿ ਰਹੇ ਹੋ ਤੇ ਮੈਨੂੰ ਕਹਿਣ ਦੀ ਕੀ ਲੋੜ ਹੈ? ਮੇਰੀ ਘਰ ਵਾਲੀ ਕਲਾ ਨੂੰ ਜਾਂ ਫਿਰ ਕਹਿ ਲਵੋ ਕਿ ਕਲੇਸ਼ ਨੂੰ, ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਹੁਕਮ ਕਰ ਦਿਓ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਾਰਦ ਦੀ ਘਰ ਵਾਲੀ ਕਲਾ ਨੂੰ ਹੁਕਮ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਧਰਤੀ ਦੇ ਉੱਤੇ ਜਾ, ਤੂੰ ਧਰਤੀ ਦੇ ਉੱਤੇ ਆਣ ਕੇ ਮਨੁੱਖ ਦੇ ਇੱਕ ਔਰਤ ਦੇ ਸਰੂਪ ਨੂੰ ਧਾਰਨ ਕਰ। ਸਤਿਗੁਰੂ ਜੀ ਨੇ ਇਹ ਵੀ ਆਖਿਆ ਕਿ ਜਿਹੜਾ ਦਿੱਲੀ ਦੇ ਵਿੱਚ ਚੰਦੂ ਬਾਦਸ਼ਾਹ ਦਾ ਵਜ਼ੀਰ ਰਹਿੰਦਾ ਹੈ, ਉਹਦੇ ਘਰ ਦੇ ਵਿੱਚ ਤੂੰ ਉਹਦੀ ਲੜਕੀ ਬਣ ਕੇ ਅਵਤਾਰ ਨੂੰ ਧਾਰਨ ਕਰ।
ਵੀਰ ਬਵਨ ਜਾ ਕੋ ਕਹਾ ਤੁਮ ਧਰ ਮਾਨਖ ਦੇ, ਮੋਹ ਸੰਗ ਹੋਏ ਕਰ ਯੁੱਧ ਕਰੋ ਤੁਰਕਣ ਪਖ ਲੇ ਹੋ।
ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ 52 ਵੀਰਾਂ ਨੂੰ ਹੁਕਮ ਕੀਤਾ ਕਿ ਤੁਸੀਂ ਵੀ ਮਨੁੱਖਾ ਸਰੀਰ ਨੂੰ ਧਾਰਨ ਕਰਕੇ ਧਰਤੀ ਦੇ ਉੱਤੇ ਆਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਨਾਲ ਮਿਲ ਕੇ ਫਿਰ ਤੁਸੀਂ ਯੁੱਧ ਲੜੋ ਵੈਰੀਆਂ ਦੇ ਨਾਲ, ਤੇ ਜਿਹੜੇ ਤੁਰਕ ਨੇ ਉਹਨਾਂ ਦਾ ਮਾਸ
ਫੂਲਣ ਕੋ ਬਰ ਖਾਏ, ਮਨ ਮੇ ਆਨੰਦ ਪਾਵਹੀ ਜੈ ਜੈ ਮੁਖੋਂ ਆਲਾਏ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਜਿਹੜੇ ਦੇਵਤੇ ਨੇ ਉਹਨਾਂ ਨੇ ਵੀ ਖੁਸ਼ੀਆਂ ਦੇ ਬੜੇ ਵਾਜੇ ਵਜਾਏ ਨੇ। ਇਸ ਤੋਂ ਇਲਾਵਾ ਬਹੁਤੇ ਸਾਰੇ ਫੁੱਲਾਂ ਦੀ ਦੇਵਤਿਆਂ ਨੇ ਵਰਖਾ ਕੀਤੀ ਹੈ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਹੈ। ਇਸ ਤੋਂ ਇਲਾਵਾ ਜੈ ਜੈ ਦੀ ਜਿਹੜੀ ਆਵਾਜ਼ ਹੈ ਉਹ ਵੀ ਦੇਵਤੇ ਉਚਾਰਨ ਕਰ ਰਹੇ ਨੇ।
ਵਡਾਲੀ ਮੈਂ ਸਤਿਗੁਰ ਰਹੇ ਤੀਨ ਬਰਸ ਸੁਖ ਪਾਏ, ਸੁਦਾ ਸਰੋਵਰ ਪੁਨ ਆਏ ਬਾਜੇ ਅਨਕ ਬਜਾਏ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ 3 ਵਰੇ ਉਸ ਵਡਾਲੀ ਨਗਰ ਦੇ ਵਿੱਚ ਸੁਖ ਨੂੰ ਧਾਰਨ ਕਰਕੇ ਰਹੇ ਸਨ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਦਾ ਸਰੋਵਰ ਪਾਵ ਕੇ ਅੰਮ੍ਰਿਤਸਰ ਪਹੁੰਚ ਗਏ, ਅਨੇਕਾਂ ਪ੍ਰਕਾਰ ਦੇ ਖੁਸ਼ੀਆਂ ਦੇ ਵਾਜਿਆਂ ਨੂੰ ਵਜਾਉਂਦਿਆਂ ਹੋਏ।
ਪੁਨ ਤਾਹ ਸਮੇ ਗੁਰ ਆਗਮ ਪੇਖ ਸੁਦਾਸਰ ਲੋਕ ਸਭੇ ਹਰ ਖਾਏ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਖਬਰ ਮਿਲੀ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਧਾਰ ਰਹੇ ਨੇ ਨਗਰੀ ਦੇ ਵਿੱਚ, ਕਵੀ ਜੀ ਲਿਖਦੇ ਨੇ ਉਸ ਵੇਲੇ ਸਾਰੇ ਸੁਦਾਸਰ ਦੇ ਅੰਮ੍ਰਿਤਸਰ ਦੇ ਲੋਕ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਆ ਗਏ।
ਆਗੇ ਹੀ ਆਏ ਮਿਲੇ ਗੁਰ ਕੋ ਸਭ ਪਾਏ ਖੁਸ਼ੀ ਤਬ ਦੇਤ ਬਧਾਏ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ, ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ, ਲੋਕ ਅਗਲ ਵਾਂਡੇ ਸਤਿਗੁਰਾਂ ਨੂੰ ਲੈਣ ਦੇ ਵਾਸਤੇ ਸਤਿਕਾਰ ਦੇ ਨਾਲ ਪਹੁੰਚੇ ਨੇ। ਆਣ ਕੇ ਸਤਿਗੁਰਾਂ ਦਾ ਖੁਸ਼ੀ ਦੇ ਨਾਲ ਸਾਰੇ ਦਰਸ਼ਨ ਕਰਦੇ ਨੇ, ਤੇ ਨਾਲੇ ਸਾਰੇ ਬਾਲਕ ਸਾਹਿਬਜ਼ਾਦੇ ਦੇ ਜਨਮ ਦੀ ਜਿਹੜੀ ਵਧਾਈ ਹੈ ਉਹ ਵੀ ਮਾਤਾ ਗੰਗਾ ਜੀ ਨੂੰ ਤੇ ਸਤਿਗੁਰਾਂ ਨੂੰ ਦੇ ਰਹੇ ਨੇ।
ਗੁਰਬੰਧਨ ਕੈ ਪੁਰ ਮਾਹ ਤਸੇ ਤਬ ਕੌਣ ਕਵੀ ਉਪਮਾ ਪੁਰ ਗਾਏ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਨਮਸਕਾਰ ਕਰਕੇ ਵੰਦਨਾ ਕਰਕੇ ਅੰਮ੍ਰਿਤਸਰ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ। ਕਵੀ ਜੀ ਲਿਖਦੇ ਨੇ ਤਬ ਕੌਣ ਕਵੀ ਉਪਮਾ ਪੁਰ ਗਾਏ। ਉਸ ਵੇਲੇ ਉਸ ਪੁਰੀ ਦੀ, ਉਸ ਨਗਰੀ ਦੀ ਸੋਭਾ ਕੌਣ ਕਿਸ ਪ੍ਰਕਾਰ ਦੇ ਨਾਲ ਕਵੀ ਗਾ ਸਕਦਾ ਕਿ ਕਿੰਨੀ ਭਾਗਾਂ ਭਰੀ ਉਹ ਨਗਰੀ ਦੁਬਾਰਾ ਹੋ ਗਈ ਹੈ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ।
ਸ਼ੇਸ਼ ਸੁਰੇਸ਼ ਮਹੇਸ਼ ਜਲੇਸ਼ ਨਹੀਂ ਅਲਕੇਸ਼ਪੁਰੀ ਇਹ ਪਾਏ।
ਗ੍ਰੰਥਾਕਾਰ ਜੀ ਪ੍ਰਮਾਣ ਦਿੰਦੇ ਨੇ ਕਿ ਸ਼ੇਸ਼ ਨਾਗ ਸੁਰੇਸ਼ ਭਾਵ ਕੇ ਇੰਦਰ ਦੇਵਤਾ, ਮਹੇਸ਼ ਭਾਵ ਕੇ ਸ਼ਿਵਜੀ, ਜਲੇਸ਼ ਭਾਵ ਕੇ ਜਲ ਦਾ ਦੇਵਤਾ ਵਰਣ, ਇਸ ਤੋਂ ਇਲਾਵਾ ਅਲਕੇਸ਼ ਧਨ ਦਾ ਦੇਵਤਾ ਕੁਬੇਰ ਪੁਰੀ ਇਹ ਪਾਏ। ਭਾਵ ਕੇ ਜਿੰਨੇ ਸਾਰੇ ਗਿਣੇ ਨੇ ਇਹਨਾਂ ਦੀਆਂ ਜਿਹੜੀਆਂ ਪੁਰੀਆਂ ਨੇ ਉਹ ਵੀ ਇਸ ਤਰ੍ਹਾਂ ਦੀਆਂ ਨਹੀਂ ਹੋਣਗੀਆਂ ਜਿਸ ਤਰ੍ਹਾਂ ਦੀ ਨਗਰੀ ਹੈ ਅੰਮ੍ਰਿਤਸਰ।
ਆਨੰਦ ਤਾਰ ਕੀਏ ਹਰ ਖਾਰ, ਚਲੇ ਦਰਬਾਰ ਗੁਰੂ ਸੁਖ ਤਾਰੀ।
ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ, ਆਨੰਦ ਨੂੰ ਖੁਸ਼ੀ ਨੂੰ ਧਾਰਨ ਕਰਕੇ ਫਿਰ ਸਾਰਿਆਂ ਤੋਂ ਪਹਿਲਾਂ ਦਰਬਾਰ ਦੇ ਵਿੱਚ ਸੁਖਾਂ ਨੂੰ ਧਾਰਨ ਕਰਕੇ ਸਤਿਗੁਰੂ ਜੀ ਮੱਥਾ ਟੇਕਣ ਦੇ ਵਾਸਤੇ ਗਏ।
ਨਾ ਗਹਿ ਪਾਦ ਪਿਆਣ ਕੀਓ, ਤਵ ਲੀਨ ਕੜਾਹ ਅਰਦਾਸ ਅਪਾਰੀ।
ਸਾਰੇ ਦੇ ਸਾਰੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਤ ਨੰਗੇ ਚਰਨਾਂ ਦੇ ਨਾਲ ਮੱਥਾ ਟੇਕਣ ਦੇ ਵਾਸਤੇ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਕੜਾਹ ਪ੍ਰਸ਼ਾਦ ਵੀ ਨਾਲ ਅਰਦਾਸ ਕਰਨ ਦੇ ਵਾਸਤੇ ਲਿਜਾਇਆ ਗਿਆ।
ਉਪਮਾ ਦਰਬਾਰ ਕੀ ਕੈਸੇ ਕਹੋ, ਜਨ ਤਾਰ ਜਹਾਜ ਸੋ ਸਿੰਧ ਮਝਾਰੀ।
ਗ੍ਰੰਥਾਕਾਰ ਜੀ ਲਿਖਦੇ ਨੇ ਦਰਬਾਰ ਸਾਹਿਬ ਦੇ ਉਹ ਜਿਹੜਾ ਸਰੋਵਰ ਦੇ ਵਿੱਚ ਹਰੀ ਮੰਦਰ ਬਣਿਆ ਹੋਇਆ, ਕਵੀ ਜੀ ਲਿਖਦੇ ਨੇ ਉਹਦੀ ਉਪਮਾ ਮੈਂ ਕਿਸ ਪ੍ਰਕਾਰ ਦੇ ਨਾਲ ਬਿਆਨ ਕਰ ਸਕਦਾ ਹਾਂ, ਪਰ ਕਵੀ ਜੀ ਫੇਰ ਇੱਕ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ
ਕਹੋ ਜਨ ਤਾਰ ਜਹਾਜ ਸੁਸਿੰਧ ਮਜਾਰੀ।
ਉਹ ਹਰੀ ਮੰਦਰ ਸਰੋਵਰ ਦੇ ਵਿੱਚ ਇਸ ਤਰ੍ਹਾਂ ਸੋਭਾ ਪਾ ਰਿਹਾ ਕਿ ਜਿਵੇਂ ਸਰੋਵਰ ਇੱਕ ਵੱਡੇ ਸਮੁੰਦਰ ਦੇ ਵਰਗਾ ਹੋਵੇ ਤੇ ਉਸ ਵੱਡੇ ਸਮੁੰਦਰ ਦੇ ਵਿੱਚ ਜਿਵੇਂ ਇੱਕ ਜਹਾਜ ਪਾਣੀ ਵਾਲਾ ਤੈਰ ਰਿਹਾ ਹੋਵੇ, ਇਸ ਪ੍ਰਕਾਰ ਦੇ ਨਾਲ ਉਹ ਹਰੀ ਮੰਦਰ ਪ੍ਰਤੀਤ ਹੋ ਰਿਹਾ।
ਪੇਖ ਦਰਬਾਰ ਸ੍ਰੀ ਗੋਰੇ ਅਰਜਨ, ਬੰਧਨ ਕੀਨ ਸੋਯੰਚਨ ਡਾਰੀ।
ਉਸ ਜਗ੍ਹਾ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਮੇਤ ਪਹੁੰਚੇ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ ਹੱਥ ਜੋੜੇ ਨੇ।
ਪੁਣ ਅਰਦਾਸ ਕਰਾਏ ਪ੍ਰਸਾਦ ਵਰਤਾਏ ਤਬ ਹੀ ਦਇਓ।
ਸਤਿਗੁਰਾਂ ਨੇ ਮੱਥਾ ਟੇਕਿਆ ਫਿਰ ਉਸ ਜਗ੍ਹਾ ਦੇ ਉੱਤੇ ਪ੍ਰਸ਼ਾਦ ਮਾਫ ਕਰਨਾ ਉਸ ਜਗ੍ਹਾ ਤੇ ਖਲੋ ਕੇ ਅਰਦਾਸ ਕੀਤੀ ਗਈ ਹੈ। ਅਰਦਾਸ ਦੀ ਸਮਾਪਤੀ ਤੋਂ ਬਾਅਦ ਫਿਰ ਕੜਾ ਪ੍ਰਸ਼ਾਦ ਉੱਥੇ ਵਰਤਾ ਦਿੱਤਾ।
ਗੋਰੇ ਅਰਜਨ ਸੁਖ ਪਾਏ ਕੀਨ ਪਰਕਰਮਾ ਪ੍ਰੇਮ ਸੋ।
ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖ ਨੂੰ ਪਾ ਕੇ ਪਰਕਰਮਾ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਕੀਤੀਆਂ।
ਬਾਰ ਬਾਰ ਬੰਧਨ ਦਰਬਾਰ, ਗੋਰੇ ਅਰਜਨ ਕੀਨੀ ਹਰ ਖਾਰ।
ਖੁਸ਼ੀ ਨੂੰ ਤਾਰਨ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਕਵੀ ਜੀ ਲਿਖਦੇ ਨੇ ਕਿ ਬਾਰ ਬਾਰ ਉਸ ਜਗ੍ਹਾ ਦੇ ਉੱਤੇ ਬਹੁਤੀਆਂ ਸਾਰੀਆਂ ਵੰਦਨਾਵਾਂ ਕੀਤੀਆਂ, ਬੜੀਆਂ ਨਮਸਕਾਰਾਂ ਕੀਤੀਆਂ।
ਦੇਵਤ ਦਾਨ ਚਲੇ ਸੁਖ ਪਾਈ, ਬੜੀ ਪਰਕਰਮਾ ਅਤ ਹਰ ਖਾਈ।
ਇਸ ਤੋਂ ਇਲਾਵਾ ਦਾਨ ਦੇ ਕੇ ਸੁਖ ਨੂੰ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਵੱਡੀ ਪਰਕਰਮਾ ਨੂੰ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਨੇ, ਬਹੁਤ ਜ਼ਿਆਦਾ ਖੁਸ਼ ਹੋਏ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਨਗਰੀ ਦੇ ਵਿੱਚ ਪਹੁੰਚੇ ਨੇ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਵੀ ਆਪਣੇ ਇਸ ਮਤ ਨੂੰ ਪੇਸ਼ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਦੇ ਨਾਲ ਅੰਮ੍ਰਿਤਸਰ ਨਗਰੀ ਦੇ ਵਿੱਚ ਪਹੁੰਚੇ।
ਮਾਤਾ ਗੰਗਾ ਵੀ ਹੋਏ ਉਦਾਸ ਗਈ, ਘਰ ਕਾਟ ਦੇ ਤਾਈ ਵਿਸਾਰ ਆਏ, ਸਤਿਗੁਰੂ ਕਬਾਹਤੀ ਪ੍ਰਿਥੀਏ ਤੋਂ ਚੰਗਾ ਲਾਂਬੇ ਹੀ ਰਹਿਣਾ ਵਿਚਾਰ ਆਏ। ਜਦ ਗੰਗਾ ਨੇ ਮਜਬੂਰ ਕੀਤਾ ਸੁਦਾ ਸਰ ਨੂੰ ਹੋ ਤਿਆਰ ਆਏ। ਸ੍ਰੀ ਹਰਗੋਬਿੰਦ ਲੈ ਮਾਤ ਗੰਗਾ ਚੜ ਪਾਲ ਕੀ ਖੁਸ਼ੀਆਂ ਤਾਰ ਆਏ। ਦਾਸਾਂ ਦਾਸੀਆਂ ਸੰਗਤਾਂ ਭੀੜ ਬਹੁਤੀ ਚਲ ਅੰਮ੍ਰਿਤ ਸਰ ਦਾ ਤਾਰ ਆਏ। ਸਭ ਸਾਜ ਸਮਾਨ ਸੰਭਾਲ ਕਰਕੇ ਫੇਰ ਕਰ ਇਸ਼ਨਾਨ ਦਰਬਾਰ ਆਏ। ਫੁੱਲ ਪੇਟ ਪ੍ਰਸ਼ਾਦ ਤੇ ਸਾਹਿਬ ਜਾਦੇ ਸਣੇ ਗੁਰੂ ਜੀ ਕਰਨ ਦੀਦਾਰ ਆਏ। ਨਮਸਕਾਰ ਕਰ ਪਿਤਾ ਅਸਥਾਨ ਅੰਦਰ ਗੁਰ ਕਰ ਸਾਰੀ ਪ੍ਰਦਕਸ਼ਨਾ ਬਾਰ ਆਏ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਨਮਸਕਾਰ ਕਰਕੇ ਪ੍ਰਦਕਸ਼ਨਾ ਕਰਕੇ ਫੇਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਦਰਬਾਰ ਦੇ ਵਿੱਚੋਂ ਬਾਹਰ ਆ ਗਏ।
ਗੁਰ ਅਰਜਨ ਮਨ ਕੀਨ ਵਿਚਾਰਾ ਰਾਖਣ ਹਾਰ ਮਰਿਆਦ ਅਪਾਰਾ।
ਜਿਹੜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਅਪਾਰ ਮਰਿਆਦਾ ਨੂੰ ਰੱਖਣ ਕਰਨ ਵਾਲੇ ਨੇ ਉਸ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਮਨ ਦੇ ਵਿੱਚ ਵਿਚਾਰ ਕੀਤੇ।
ਪ੍ਰਥਮੇ ਪ੍ਰਥੀਏ ਗ੍ਰਹਿ ਚਲ ਜਾਈਏ ਬੰਧਨ ਕਰਨਿਜ ਧਾਮ ਸਿਧਈਏ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਨ ਦੇ ਵਿੱਚ ਕੁਝ ਵਿਚਾਰ ਕਰਦੇ ਨੇ ਫੇਰ ਮਾਤਾ ਗੰਗਾ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਗੰਗਾ ਪ੍ਰਥਮੇ ਪਾਵ ਕੇ ਸਾਰਿਆਂ ਤੋਂ ਪਹਿਲਾਂ ਸਾਨੂੰ ਪ੍ਰਿਥੀ ਚੰਦ ਦੇ ਘਰ ਜਾਣਾ ਚਾਹੀਦਾ। ਉਹਨਾਂ ਨੂੰ ਪਹਿਲਾਂ ਮੱਥਾ ਟੇਕ ਕੇ ਨਮਸਕਾਰ ਕਰਕੇ ਫੇਰ ਹੀ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ।
ਆਸ ਵਿਚਾਰ ਪ੍ਰਿਥੀਏ ਗ੍ਰਹਿ ਆਏ ਸਮਝ ਪ੍ਰਾਤ ਬੜ ਚਰਨ ਗਹਾਏ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਵਿਚਾਰ ਕਰਕੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਿਰ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਆਏ ਨੇ। ਆਪਣਾ ਵੱਡਾ ਭਰਾ ਸਮਝ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਭਗਤ ਸਿੰਘ ਤਬ ਹਾਥ ਜੁਰਾਨੇ ਬੇਨਤੀ ਕਰੀ ਸ਼ੰਕ ਜੀ ਆਇਆ ਨੇ।
ਹੁਣ ਪਿੱਛੇ ਐਸਾ ਬਿਆਨ ਹੋ ਰਿਹਾ ਕਿ ਮਣੀ ਸਿੰਘ ਜੀ ਆਪਣੇ ਸੇਵਕ ਭਗਤ ਸਿੰਘ ਨੂੰ ਇਹ ਵਾਰਤਾ ਸਾਖੀ ਸੁਣਾ ਰਹੇ ਨੇ। ਜਦੋਂ ਐਸਾ ਬਚਨ ਕੀਤਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਉਸੇ ਵੇਲੇ ਭਗਤ ਸਿੰਘ ਹੱਥ ਜੋੜ ਕੇ ਭਾਈ ਮਣੀ ਸਿੰਘ ਨੂੰ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਬੜੀ ਸ਼ੰਕਾ ਆ ਗਈ।
ਹੇ ਗੁਰ ਤਿੰਨ ਬੜ ਹੇ ਗੁਰ ਤਿੰਨ ਬੜ ਵੈਰ ਕਮਾਈ ਵਿਸ਼ ਦੇ ਪਠੀ ਕਪਟ ਧਰ ਦਾਈ।
ਭਗਤ ਸਿੰਘ ਮਣੀ ਸਿੰਘ ਨੂੰ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਐਸੀ ਸ਼ੰਕਾ ਪੈਦਾ ਹੁੰਦੀ ਹੈ ਕਿ ਉਸ ਪ੍ਰਿਥੀ ਚੰਦ ਨੇ ਬਹੁਤ ਜ਼ਿਆਦਾ ਵੈਰ ਭਾਵ ਸਤਿਗੁਰਾਂ ਦੇ ਨਾਲ ਵਧਾਇਆ, ਇੱਥੋਂ ਤੱਕ ਕਿ ਕਪਟ ਨੂੰ ਛਲ ਨੂੰ ਧਾਰਨ ਕਰਕੇ ਉਹਨੇ ਸਤਿਗੁਰੂ ਹਰਗੋਬਿੰਦ ਨੂੰ ਮਾਰਨ ਦੇ ਵਾਸਤੇ ਇੱਕ ਦਾਈ ਨੂੰ ਵੀ ਘੱਲਿਆ ਸੀ।
ਔਰ ਅਨਕ ਛਲ ਕੀਨ ਅਪਾਰਾ ਗੁਰ ਅਰਜਨ ਕਿਉ ਬੰਧਨ ਤਾਰਾ।
ਭਗਤ ਸਿੰਘ ਮਣੀ ਸਿੰਘ ਜੀ ਨੂੰ ਕਹਿੰਦਾ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਯਤਨ ਨੇ ਉਹ ਅਪਾਰ ਸਤਿਗੁਰੂ ਹਰਗੋਬਿੰਦ ਨੂੰ ਮਾਰਨ ਦੇ ਪ੍ਰਿਥੀ ਚੰਦ ਨੇ ਕੀਤੇ, ਪਰ ਫੇਰ ਵੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੇ ਖੋਟੇ ਪ੍ਰਿਥੀ ਚੰਦ ਨੂੰ ਮੱਥਾ ਕਿਉਂ ਟੇਕਿਆ।
ਮਣੀ ਸਿੰਘ ਐਸੇ ਕਹਾ ਸੁਣ ਸਾਧੂ ਨਿਰ ਧਾਰ संत गुरु समझ
प्रकार दे नाल भी समझना नहीं चाहिए। इसे प्रकार दे नाल हुण मणि सिंह जी बयान कर रहे ने कि दुष्टां दा मन होर हुंदा है ते मुख ते गल्लां होर हुंदियां ने, पर सतगुरु दे मन दे विच जो हुंदा है बाहर भी ओही प्रगट करदे ने।
सांत हृदय गुर अर्जन जी, सांत हृदय गुर अर्जन जी, तब कीन प्रमाण प्रणाम हृदय हर खाई।
इस करके सतगुरु अर्जन देव सच्चे पातशाह जी जिन्हां दे हिरदे दे विच बड़ी शांति है उन्हां ने प्रणाम कीती है, मनो प्रणाम कीती है, बाहर मुखी सतगुरा ने विखावा नहीं कीता, मत्था टेकिया पृथ्वी चंद दे चरणा दे विच इस प्रकार दे नाल।
माथा टिकाए तब निज पुत्र तोहे कृपा प्रभ बालक पाए।
इथे ही बस नहीं है कि सतगुरु अर्जन देव सच्चे पातशाह जी ने प्रीति चंद नू मत्था टेकिया अपना जड़ा साहब जादा है, भाव के सतगुरु हर गोबिंद सच्चे पातशाह जी जेड़े के बालक स्वरूप दे विच ने उन्हां नू फड़ के हरगोबिंद दा जेड़ा मत्था सी ओ भी प्रीति चंद दे चरणा दे उते लाया, मत्था टिकवाया ते नाले हथ जोड़ के सतगुरु अर्जन जी कहिंदे ने कि इह प्राता जी तुहाडी कृपा दे नाल परमेश्वर ने बालक दिता है, साहिबजादा प्रगट होया।
प्रिथियार दे तरक दो टुक पयो, पिख तास को पुत्र मनो खुनसाए।
जदो ऐसियां गल्लां पृथ्वी चंद दे सामने होईयां, कवि जी लिखदे ने कि पृथ्वी चंद दा जिहड़ा हिरदा सी ओ मानो के दुख दे नाल टुकड़े टुकड़े हो गया, ओ बहुत ज्यादा दुख प्रतीत कर रहा है। पुत्र मने खुनसाए, इन्हां दे घर दे विच पुत्र पैदा हो गया, इस गल दी बहुत ज्यादा खुनस है, बड़ा ज्यादा दुख है पृथ्वी चंद नूं।
चिर जीव रहे मुख बैन कहे, मटकी विश की मुख कृत सुहाए।
उस वेले कवि जी लिखदे ने कि मजबूरी दी हालत दे विच फिर पृथ्वी चंद नूं ऐसा कहना पिया कि तुहाडा पुत्र देर तक चिरंजीव रहे मुख बैन कहे। अपने मुख दे विचों पृथ्वी चंद ने ऐसा वचन कीता कि तुहाडा पुत्र चिरंजीवी होवे, मुख तों वचन कीता पर हिरदे दे विच ऐसा भाव नहीं सी। कवि जी इस करके प्रमाण देंदे ने मटकी विश की मुख कृत सुहाए, ओ जिहड़ी मटकी है जिहड़ा शरीर है पृथ्वी चंद दा ओ ते कवि जी लिखदे ने कि जहर दे नाल भरिया होया, पर उपरों जिहड़ी गल उहने प्रगट कीती है ओ इस तरह कीती है कि जिवें मटकी दे विचों देसी घिओ निकलिया होवे। इस प्रकार दे नाल हिरदा कवट भरिया सी पर मजबूरी दी हालत दे विच आशीर्वाद लम्मी उम्र दा देना पै गया पृथ्वी चंद नूं।
मात गंग पुण आई तहा, कर्म बड़ी जठानी जहां।
इस तों बाद माता गंगा जी उत्थे पहुंचे ने जिथे कर्मो ना दी वड्डी जठानी खलोती सी माता गंगा दी।
आए मात तव चरणन लागी, हर गोबिंद गोदी वड पागी।
माता गंगा ने पहला पृथ्वी चंद दे चरणा दे उते मत्था टेकिया, फिर अपनी जठानी कर्मो दे चरणा दे उते भी मत्था टेकिया। हर गोबिंद गोदी दे विच वड्डे भागां वाली माता गंगा ने चुकिया होया सी।
हर गोबिंद को माथ टिकायो, कहो कृपा तुमरी सुत पायो।
बालक हर गोबिंद दा जेड़ा मत्था सी ओ कर्मों दे चरणा दे उते माता गंगा ने टिकाया ते फिर हथ जोड़ के आखिया के भैन जी तुहाडी कृपा दे नाल पुत्र पैदा होए।
जर बार आठ टूक वै गई प्रगट,
माफ करना,
मुख सो कर्मो दई बधाई मन में तपी बहुत दुख पाई।
जिस तरह की हालत पृथ्वी चंद दी सी इसे तरह की हालत करमो दी भी हो गई। कवि जी लिखते ने कि उन्हू भी असीस देनी पई, उन्हें भी आख्या के वधाई होवे तुहाडे घर दे विच पुत्र पैदा होया। पर कवि जी लिखते ने मन में तपी बहुत दुख पाई, बड़ा दुख लगा करमो नू, मन दे विच ओ बहुत ज्यादा दुखी हुई।
जर बारे आठ टूक वह गई प्रगट नहीं कर करती पई।
ईरखा दी अग दे नाल पावे के अठ टोटे सड़के हो गए ने करमों दे, पर कवि जी लिखते ने कि बाहर उसने अपना जिहड़ा दुख सी ओ किसे प्रकार दे नाल प्रगट ना होण दिता, नशर ना होण दिता।
परस पर पूछी कुशल बोरी दई असीस जीव सुत तोरी।
परस पर एक दूजे दे नाल गल्लां कीतियां ने माता गंगा ने ते करमो ने एक दूजे दी सुख सांद दी खबर पुछी है।
दई असीस जीव सुत तोरी, करमो ने असीस दिती है कि तेरा पुत्र चिरा तक जिउंदा रवे। पृथ्वी की गोरे आज्ञा पाए महादेव गृह तब ही आए।
ग्रंथाकार जी लिखते ने इस तों बाद पृथ्वी चंद दी आज्ञा नूं पा के उन्हां दे हुकम नूं पा के फिर महादेव जी जिहड़े के दूजे नंबर दे साहिबजादे सन सतगुरु रामदास सच्चे पातशाह जी दे, उन्हां नूं मिलण दे वास्ते सतगुरु अर्जन देव सच्चे पातशाह जी पृथ्वी महादेव जी दे घर गए।
पुत्र सहत तब बंधन कीनी गोर अर्जन जी होए अधीनी।
अपने पुत्र दे समेत अपने वड्डे भरा महादेव नूं सतगुरु अर्जन देव सच्चे पातशाह जी जाके मिले ने, बड़ी अधीनगी दे नाल उन्हां दे चरणां दे विच वी मत्था टेकिया।
सांत हृदय महादेव जी मन में आनंद तार दई बधाई हरख सो वार्यो दर्ब या पार।
कवि जी लिखते ने कि महादेव जी पृथ्वी चंद वर्गे नहीं सन, उस महादेव जी का जड़ा सुभा है वह बड़ा शांत सी, उन्होंने बहुत ज्यादा खुशी नूं धारण कीता, वधाई भी दित्ती ते सतगुरु हरगोबिंद सच्चे पातशाह जी दे सिर दे उत्तों बहुती सारी माया वारी बहुत ज्यादा मनो खुश हो के।
निज मुख सोए ऐसे कहा जीवे तुमरो तात महाबली योदा पयो जानिए से बखियात।
महादेव जी कहिंदे ने कि जीवे तुमरो तात, तुहाडा जिहड़ा पुत्र है वह जुगां जुगां तक जिउंदा रहे। इस तों इलावा महादेव जी ने ऐसा भी वचन कीता है
महाबली योदा पयो जान इसे बखियात। ए महाबली वड्डा ताकत वाला तुहाडे घर दे विच योदा पुत्र पैदा होया, ए प्रगट रूप दे विच इन्हां दे मुख तों ही दिखाई देंदी है गल, ऐसा महादेव जी ने आख्या। महादेव की आज्ञा पाए गुर अर्जन जी निज गृह आए।
ग्रंथाकार जी लिखते ने इस प्रकार दे नाल पहला पृथ्वी चंद नू मिले ने, फिर महादेव जी नू जाके मिले ने, फिर महादेव दी आग्या नू पा के ते फिर सतगुरु अर्जन देव सच्चे पातशाह जी ने अपने निज घर दे विच प्रवेश कीता। इस प्रकार दे नाल हुण सतगुरु अर्जन देव सच्चे पातशाह जी वडाली तो चल के अमृतसर पहुंच गए ने। सो साध संगत जी समय दी समाप्ति है। कल नू ग्रंथाकार जी जिस प्रकार दे नाल इस अगले इतिहास नू अगे बयान करनगे, मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी, ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।